गुरु वाणी ने की सुंदर लाभ उठाया है। बाकी दसवा जितना का अपने पास है उसमें भी सफला करने की कोशिश करो। सारे ही दसवा पवित्र कराया करो, शब्द बोलया करो, क्योंकि जीवा का फर्ज रहता जश करना है। नाम लै गोविंद का सुखी सही रचना, वैसे का नाम जपन करके सविता जस करन करके विवामी शुद्धि से पवित्रता हासिल होंगी है, इसकी सफलता होंगी है। इस वास्ते पहले दास बोलया करेगा, दूसरे पासे सारे भाई, तीसरे पासे दीजिए गज बच के शब्द बोलने की कोशिश करा करो। शरण भरियो दरबारे स्वामी, शरण भरियो दरबारे, शरण भरियो दरबारे, शरण भरियो दरबारे,
चरण पर दरबारे स्वामी, चरण पर दरबारे।
کیونکہ تیاب بتکات و رنا حریجہ آنند اور گرو بابا جی کی سکھا دشا میں یوں نہیں پیا کرتی جی میں شیشے کے سامنے جنی دیر تک اچھی طرح شیشے نہیں کھلو جانا چہرہ نہیں دسیا کرتا وشواس کے خیال کے پرکار کی بڑی بھاری ضرورت ہے ਭਾਵੇਂ ਸਤਸੰਗੀ ਪੁਰਸ਼ ਵਾਸਤੇ ਤਿੰਨ ਸੁਨਹਿਰੀ ਅਸੂਲ ਦੱਸੇ ਹਨ ਪਹਿਲੀ ਸ਼ਰਧਾ ਹੈ ਦੂਸਰਾ ਨਿਰਮਾਣਤਾ ਹੈ ਤੀਸਰਾ ਚਿੱਤੀ ਇਕਾਗਰਤਾ ਹੈ ਇਹਨਾਂ ਅਸੂਲਾਂ ਨੂੰ ਮੁੱਖ ਰੱਖਦਿਆਂ ਹੋਇਆ ਜੋ ਪ੍ਰੇਮੀ ਸਤਸੰਗ ਕਰਨ ਦਾ ਆਦੀ ਹੋ ਗਿਆ ਕੋਈ ਸਤਸੰਗ ਤੋਂ ਪੂਰਾ ਪੂਰਾ ਲਾਭ ਉਠਾਇਆ ਕਰਦਾ ਹੈ ਉਸਨੂੰ 100% ਲਾਭ ਪ੍ਰਾਪਤ ਹੁੰਦਾ ਹੈ ਸ਼ਰਧਾ ਸਾਰੇ ਸਾਧਨਾਂ ਵਿੱਚੋਂ ਮੁੱਖ ਸਾਧਨ ਹੈ ਜਦੋਂ ਚਿੱਤੀ ਸ਼ਰਧਾ ਦ੍ਰਿੜ ਹੋ ਗਈ ਬਾਕੀ ਦੇ ਸਾਧਨ ਸੁਖੈਨ ਹੀ ਉਸਨੂੰ ਪ੍ਰਾਪਤ ਹੋ ਜਾਂਦੇ ਹਨ ਕੱਲ੍ਹ ਆਪਣੇ ਸੁਣਿਆ ਹੀ ਹੈ ਜੋ ਕਿ ਬਿਲਕੁਲ ਅਨਪੜ੍ਹ ਔਰ ਬਹੁਤ ਛੋਟੀ ਉਮਰ ਦਾ ਸਿਰਫ 14-15 ਸਾਲ ਦੀ ਉਮਰ ਕਿਸ਼ੋਰ ਅਵਸਥਾ ਦਾ ਜਿੱਦਾਂ ਦਾ ਮੁੰਡਾ ਸੀ ਸ਼ੁੱਧੀ ਪਵਿੱਤਰਤਾ ਕੁਛ ਨਹੀਂ ਸੀ ਜਾਣਦਾ ਪਰ ਉਸਦੇ ਚਿੱਤ ਵਿੱਚ ਸੁਰਲੋਚਨ ਦੇ ਬਚਨ ਸੁਣ ਕੇ ਸ਼ਰਧਾ ਹੋ ਆਈ ਜੋ ਕਿ ਭਾਈ ਗੁਰਦਾਸ ਨੇ ਦੱਸਿਆ ਹੈ ਬਾਹਮਣ ਪੂਜੇ ਦੇ ਉੱਤੇ ਤੰਨਾ ਗੁਰੂ ਚਰਾਵਣ ਜਾਵੇ ਤੰਨੇ ਮਿੱਠਾ ਚੱਲਦੇ ਪਿੱਛੇ ਬਾਹਮਣ ਕਹਿ ਸਮਝਾਵੇ ਸਾਗਰ ਦੀ ਸੇਵਾ ਕਰੇ ਜੋ ਇੱਛੇ ਸੋਈ ਫਲ ਪਾਵੇ ਵਾਹਿਗੁਰੂ ਦੀ ਭਗਤੀ ਕੀਤਿਆਂ ਸੁਰਲੋਚਨ ਕਹਿੰਦਾ ਤੰਨੇ ਨੂੰ ਸਭ ਕੁਛ ਹੀ ਮਿਲ ਜਾਂਦਾ ਹੈ ਦੀਨ ਦੁਨੀਆਂ ਪਰਮੇਸ਼ੁਰ ਜੀਵਨ ਮੁਕਤੀ ਆਦਿ ਸਭ ਵਸਤੂ ਦੀ ਪ੍ਰਾਪਤੀ ਰਹਿਣ ਦੇ ਭਜਨ ਵਿੱਚ ਹੈ ਤਾਂ ਤੇ ਪਰਮੇਸ਼ੁਰ ਦੇ ਭਜਨ ਦੇ ਫਾਇਦੇ ਲਾਭ ਗੁਣ ਸਾਰੇ ਕਿਵੇਂ ਵਰਣ ਕੀਤੇ ਜਾ ਸਕਦੇ ਹਨ ਇਉਂ ਕਹਿਣ ਦੀ ਦੇਰ ਸੀ ਧੰਨੇ ਦੇ ਚਿੱਤ ਵਿੱਚ ਇੱਕ ਲਖਤੀ ਇਉਂ ਸ਼ਰਧਾ ਹੋ ਆਈ ਜਿਵੇਂ ਸਾਫ਼ ਅਤੇ ਸ਼ੁੱਧ ਕੱਪੜੇ ਨੂੰ ਰੰਗ ਵਿੱਚ ਡੁਬੋਈਏ ਬਹੁਤ ਸੋਹਣਾ ਰੰਗ ਚੜ੍ਹ ਜਾਂਦਾ ਤੁਸੀਂ ਸ਼ਰਧਾ ਹੋਣ 'ਤੇ ਉਸਨੇ ਪ੍ਰਾਰਥਨਾ ਕੀਤੀ ਧੰਨਾ ਕਰਦਾ ਜੋਦੜੀ ਮੈਂ ਵੀ ਦੇ ਜੋ ਇੱਕ ਦੁੱਧ ਪਾਵੇ ਕਹਿਣ ਲੱਗਾ ਫਿਰ ਅਗਰ ਇਹੋ ਜਿਹੀ ਗੱਲ ਹੈ ਪਰਮੇਸ਼ੁਰ ਦੇ ਭਜਨ ਵਿੱਚ ਸਾਰੀਆਂ ਹੀ ਸ਼ਕਤੀਆਂ ਹਨ ਸਭ ਕੁਛ ਹੀ ਭਜਨ ਕੀਤਿਆਂ ਮਿਲ ਜਾਂਦਾ ਹੈ ਤਾਂ ਫਿਰ ਮੈਨੂੰ ਵੀ ਦੱਸ ਮੈਂ ਵੀ ਭਜਨ ਕਰਿਆ ਕਰਾਂ ਇਹ ਤੰਨੇ ਨੇ ਪ੍ਰਾਰਥਨਾ ਕੀਤੀ ਗੁਰੂ ਕੀ ਪ੍ਰਤੀਤ ਜੀ ਜਿਸ ਦੇ ਮਨ ਵਿੱਚ ਹੈ ਪਾਈ Oh. विश्वास पर भी आया, सत्य ज्ञान इस मन आया, श्रद्धावान लपटे गया वेदांत ज्ञान की प्राप्ति वास्ते चित्त की शुद्धि और एकाग्रता लाजमी है, जरूरी है। मन की एकाग्रता शुद्धि वास्ते चार साधन जिज्ञासु जरूर चाहिए हैं, वो हैं विवेक, वैराग, संति ते मुमुक्षुता। संति कठे छेक होंगे हैं, संदम उपरांत प्रतीक्षा श्रद्धा समाधान, इन्हों छे संति कहते हैं। इन्हों श्रद्धा गुरु बचना और शास्त्र से श्रद्धा होनी लाजमी है। जिन्हें भी कम होंगे किसे असूल या युक्ति द्वारा ही होया करते हैं, बगैर युक्ति बगैर किसे खास असूल दे किसे कम का सिरे चढ़ना मुश्किल ही नहीं बल्कि नामुमकिन होया करता। इस वास्ते श्रद्धा लाजमी है। ये वचन सुन के तने दे चित विच विशेष श्रद्धा हो आई, कहने लगा अगर यही गल है परमेश्वर के भजन में सब कुछ ही मिल जाता है तो मैनू भी भजन करना दस। सालग्राम की मूर्ति इन्हें भगवान की मूर्ति मैनू भी दे जिस करके मैं भी करया था। ये गल सुन के त्रिलोचन चुप हो गया और हैरान भी होया, ये बिल्कुल अनपढ़ सीधा साधा जटाना मुंडा शुद्धि पवित्रता कुछ नहीं जानता, जिन्नी देर तक सुता उठ के बिना हथूं धोते दोवियां रोटियां लस्सी नाल नहीं खा लेंदा, इन चैन नहीं। भजन पाठ पूजा इस तो किवें हो सकना है, इसके वास्ते तो पहले स्वस्थ जागना पैंदा है, शौचापन कुरला करके स्नान आदि करना पैंदा है, तीर्थ शुद्धि करनी पैंदी है, उस तो बाद बैठ के भजन करना पैंदा है, जो कुछ छकना है फिर अपने भगवान में चुका के फिर छकना पैंदा है। इसने सवाल वड्डा कर दिता कि वो ये तो होना नहीं, सासू इतनी देर तक श्रद्धा विश्वास पूरा ना हो, कोई किसी काम करने वाला ना दिसे, सब कुछ उसने छेती छेती दसिया नहीं करते। ये एक असूल की गल है, जिमें बड़ा बेकीमता हीरा हो गए आम आदमी को ज्वारी तैयार नहीं करता, वो जान रहे इसने किड़ा कदर करनी है। इसी तरह ही ये गल त्रिलोचन ने समझी, एक मिसाल छुट्टी जी श्रद्धा तो बिना यानी अधिकार तो बिना सतपुरश तो पेश नहीं कराया करते। यूँ कबीर जी ने कथा ऐसे कथन किया है, जिसे मिले ना सौदा नाम पदार्थ पाए थे। कबीरा घंटन को न पटन न पार्ख न घास नहीं हो, जिन घास गुण बेची है ता गुण संग हो जाए, गुण का गाहक जे मिले ता गुण लाख विकाए। गाहक तो बिना गुण कदर नहीं करया करता, कदर नहीं पाया करता एक असूलन गल है। किस कोई महात्मा किसी पिंड तो बाहर छोटी जगह है एक कुटिया है कि नान वगैरह वास्ते उन्होंने उत्तरी लगी हुई है, चार चेरे बागला बगलिया है, उत्थे रेंदे हैं परमेश्वर का भजन करते हैं। चार चेरे जिमीदारा के खेत हैं, जमीन एक जिमीदार अपना काम कार करता करा कई दफा उन्हें महात्मा के पास आ बैठा करके उसने कहना, बाबा जी सुने महात्मा के पास परमेश्वर का भजन होंदा, नाम जपते नाम जपने जूतियाँ उत्ते भी सुने बहुत होंदियाँ, कृपा करके मैनू भी भजन करना दसो। ये सुन के महात्मा कहन लगे, अजे तू पहलियाँ पहलियाँ गल्लां जिहड़ियाँ भजन करन तो पहले त्याग करनियाँ बनदियाँ हैं, निंद नहीं करूँ, मदरा माह जुआ खती दुराचार आदि ये कम छड़ दे, फिर तेनू भजन भी दस्या जाएगा तो भजन थली भी होगा। खैर इन्नी गल की चला गया, कुछ दिन बाद आके फिर कहन लगे, बाबा जी भजन दसो। वो कहन लगे, जिहड़ियां गल्लां तेनू दसियां सन ये मदरा माह जुआ खती दुराचार आदि ये छड़ियां के ना, कहन लगे ये भी छड़ देंगे पर भजन का पहला दसो। वो कहन लगे, नहीं भाई इतनी देर तक कपड़े विच मैल है तो संजाई है, उसनू रंग नहीं चढ़िया करता, जिनी देर तक यह जे निंद नहीं कर्म नहीं छड़े जाते, मन भजन विच इकागर नहीं होया करता, भजन विच टिकिया नहीं करता, टका तो बिना सुख से शांति आनंद की प्राप्ति नहीं होया करती। पहले इन्हों त्यागना लाजमी है, जिमें डॉक्टर लोग किसी मरीज को दवाई देने वेले कहते हैं आ दवाई यूं खानी है, इस तरीके से इसको वरतना है, पर खट्टा मीठा आइए चीज़ा नहीं खानिया, इन्हों त्याग दे, इसलिए आदेगी होर चीज़ा खान पान वास्ते कहता। जेकर डॉक्टर के कहे मुताबक परहेजी पर त्यागता है और परहेज रखता है, उसके कहे अनुसार दवाई ठीक ठीक इस्तेमाल करता है, उसनों सेहत प्राप्त हो जाती है, तंदुरुस्ती मिल जाती है, सुखी हो जाता है। इसी तरह ये जीव भी जन्म जन्मांतरा का रोगी है, हमे का बेसुख का रोग लग्या होया है, जिस करके बार बार जमदा मरदा है, दुखी होंदा, अनेक दुखों कष्टों सहना है, इसका इलाज इसकी दवाई वाहिगुरु का भजन ही है। पर उस भजन करने वास्ते सतपुरुष हकीम या डॉक्टर होंगे, तो इस जिज्ञासु को पहले निंदनी कर्मां का परित्याग दसते हैं, मदरा माह जुआ ठगी निंदा वड्डी आदि जितने निंदनी कर्म हैं इन्हों का परित्याग करो, सत्कर्मा वल प्रवृत्ति दसते हैं और फिर उसनों भजन में प्रवृत्त करते हैं। गुरु घर अमृत छका के यही कुछ दसया जाता है, निंदनी कर्मों का परित्याग, सत्कर्मा में प्रवृत्ति और निम आदि करना दसया जाता, पहला स्टेप यही है, इसका मतलब भी यही कुछ है। यूं करके ये डॉक्टर भी नहीं योजा कम करते, जो करते हैं वो शफा प्राप्त कर लेंगे, अगे वास्ते जन्म जन्मात्रा का जन्म मन का चक्कर उसको खत्म कर लेंगे। तो यूं जो महात्मा ने कहा वो जिड़िया गलां दसिया थी भाई वो त्यागियां कि ना, कह लगा बाबा जी वो भी छड़ देंगे पर भजन तो करना दसो ना, ਨਹੀਂ ਬਈ, ਕਹਿਣ ਲੱਗੇ ਜਿੰਨੀ ਦੇਰ ਤੱਕ ਬੱਚੇ ਇਹਦੀ ਨਹੀਂ ਤਿਆਗ ਕਰਦਾ ਬਿਮਾਰ, ਉਸਨੂੰ ਦਵਾਈ ਫਲੀ ਠੀਕ ਨਹੀਂ ਹੁੰਦੀ। ਬਲਕਿ ਸਿਆਣੇ ਲੋਕ ਤਾਂ ਕਹਿੰਦੇ ਕੇਅਰ ਇਜ਼ ਬੈਟਰ ਦੈਨ ਕਿਓਰ, ਯਾਨੀ ਦਵਾਈ ਦੇ ਨਾਲੋਂ ਪਰਹੇਜ਼ ਵੱਡੀ ਚੀਜ਼ ਹੁੰਦੀ ਹੈ। ਕਈ ਬਿਮਾਰੀਆਂ ਤਾਂ ਪਰਹੇਜ਼ ਨਾਲ ਹੀ ਹਟ ਜਾਂਦੀਆਂ ਹੁੰਦੀਆਂ ਹਨ। ਸਿਉਂ ਕਰਕੇ ਉਹਨੇ ਨਹੀਂ ਤਿਆਗਿਆ ਜੀ, ਖੈਰ ਫਿਰ ਚਲਾ ਗਿਆ। ਕੁਝ ਦਿਨ ਬਾਅਦ ਆ ਕੇ ਫਿਰ ਕਹਿੰਦਾ ਹੈ, ਕਿਉਂ ਬਾਬਾ ਜੀ ਭਜਨ ਕਰਨਾ ਦੱਸੋ। ਉਹ ਕਹਿਣਗੇ ਉਹ ਗੱਲਾਂ ਜਿਹੜੀਆਂ ਤੈਨੂੰ ਦੱਸੀਆਂ ਸਨ ਤਿਆਗੀਆਂ ਕਿ ਨਾ? ਕਹਿਣ ਲੱਗੇ ਜੀ ਉਹ ਵੀ ਛੱਡ ਦਿਆਂਗੇ, ਭਜਨ ਤਾਂ ਦੱਸੋ। ਅਖੀਰ ਉਹਨਾਂ ਸੋਚਿਆ ਬੜੀ ਮੋਟੀ ਮੱਤ ਵਾਲਾ ਬੰਦਾ ਹੈ, ਇੱਕ ਦੋ ਚਾਰ ਵਾਰੀ ਕਿਸੇ ਤੇ ਨਹੀਂ ਸਮਝਿਆ, ਜ਼ਰਾ ਇਸਨੂੰ ਯੁਕਤੀ ਨਾਲ ਸਮਝਾਇਆ ਜਾਵੇ ਚੰਗਾ ਹੈ। ਇੱਕ ਦਿਨ ਮਹਾਤਮਾ ਇਕੱਲੇ ਰਹਿੰਦੇ, ਭਿਖਿਆ ਮੰਗਣ ਵਾਸਤੇ ਆਪਣੇ ਬਰਤਨ ਦੇ ਵਿੱਚ ਲਿੱਦ ਪਾ ਕੇ ਲੈ ਗਏ ਅਤੇ ਅੱਗੇ ਜਾ ਕੇ ਉਹਦੇ ਦਰਵਾਜ਼ੇ ਮੂਹਰੇ ਸਤਨਾਮ ਦੀ ਆਵਾਜ਼ ਦਿੱਤੀ, ਜਿਵੇਂ ਪਿੱਛੂ ਲੋਕ ਭਿਖਿਆ ਮੰਗਣ ਵਾਸਤੇ ਆਟਾ ਰੋਟੀ ਆਦਿ ਮੰਗਣ ਵਾਸਤੇ ਕਹਿੰਦੇ ਹੁੰਦੇ ਨੇ, ਕੋਈ ਨਾ ਕੋਈ ਲਫ਼ਜ਼ ਵਰਤਿਆ ਕਰਦੇ ਨੇ। ਉਹਨੇ ਸੁਣ ਕੇ ਅੰਦਰੋਂ ਆਟੇ ਦਾ ਬੁੱਕ ਭਰ ਕੇ ਲਿਆਉਂਦਾ ਵੀ ਇਹਨਾਂ ਦੇ ਬਰਤਨ ਵਿੱਚ ਪਾ ਦਿਆਂ। ਉਹਨਾਂ ਨੇ ਉਹ ਬਰਤਨ ਅੱਗੇ ਕਰ ਦਿੱਤਾ, ਜਦੋਂ ਨਿਗਾਹ ਮਾਰੀ ਉਹ ਬਰਤਨ ਵਿੱਚ ਲਿੱਦ ਪਈ ਹੋਈ ਹੈ। ਉਹ ਕਹਿੰਦਾ ਬਾਬਾ ਜੀ ਲਿੱਤਾ ਡੋਲ ਦਾ, ਫਿਰ ਮੈਂ ਆਟਾ ਪਾਊਂਗਾ। ਕਹਿੰਦੇ ਤੈਂ ਕੀ ਲੈਣਾ? ਆਟਾ ਪਾ ਦੇ। ਨਹੀਂ, ਕਹਿਣ ਲੱਗਾ ਮਹਾਰਾਜ ਆਟਾ ਖਰਾਬ ਹੋ ਜੂ, ਲਿੱਦ ਡੋਲ ਦੋ ਫਿਰ ਮੈਂ ਆਟਾ ਪਾ ਦੂੰਗਾ। ਕਹਿਣ ਲੱਗੇ ਤੈਂ ਕੀ ਲੈਣਾ ਇਸ ਗੱਲ 'ਤੇ, ਤੂੰ ਇਹਦੇ ਵਿੱਚ ਹੀ ਪਾਉਣ ਦੀ ਕਰ। ਕਹਿਣ ਮਹਾਰਾਜ ਸਾਡਾ ਦਾਨ ਕੀਤਾ ਵਿਅਰਥ ਚਲਾ ਜਾਏਗਾ, ਜਿਹੜੇ ਅਸੀਂ ਗ੍ਰਸਤੀ ਦਾਨ ਕਰਦੇ ਹਾਂ ਕਿਸੇ ਫਾਇਦੇ ਵਾਸਤੇ ਕਰਦੇ ਹਾਂ। ਆਟਾ ਲਿੱਦ ਵਿੱਚ ਮਿਲ ਗਿਆ, ਖਾਣ ਦੇ ਕੰਮ ਦਾ ਥੋੜ੍ਹਾ ਰਹਿਣਾ ਸੀ, ਅਤੇ ਕਿਸ ਕੰਮ ਆਇਆ? ਸਾਡਾ ਦਾਨ ਕੀਤਾ ਵਿਅਰਥ ਚਲਾ ਗਿਆ। ਖੈਰ ਉਹਨਾਂ ਨੇ ਲਿੱਦ ਨਹੀਂ ਡੋਲੀ, ਉਹਨੇ ਆਟਾ ਨਹੀਂ ਪਾਇਆ। ਮਹਾਤਮਾ ਮੁੜ ਗਏ ਕਿਸੇ ਤਰ੍ਹਾਂ। ਕੁਝ ਦਿਨ ਤੋਂ ਬਾਅਦ ਆ ਕੇ ਫਿਰ ਕਹਿਣ ਲੱਗਾ, ਬਾਬਾ ਜੀ ਭਜਨ ਕਰਨਾ ਦੱਸੋ। ਕਹਿਣਗੇ ਉਹ ਗੱਲਾਂ ਜਿਹੜੀਆਂ ਤੈਨੂੰ ਤਿਆਗਣ ਵਾਸਤੇ ਦੱਸਣੀਆਂ ਸਨ, ਰਾ ਮਹਾਜੂਆ ਠੱਗੀ ਪੁਰਾ ਚਾਰ ਹੋਰ ਕਈ ਨਿੰਦਣੀ ਬੁਰੇ ਕਰਮ ਛੁੱਟੇ ਕਿ ਨਾ? ਕਹਿਣ ਲੱਗਾ ਮਹਾਰਾਜ ਉਹ ਵੀ ਛੱਡ ਦਿਆਂਗੇ, ਭਜਨ ਤਾਂ ਪਹਿਲਾਂ ਦੱਸੋ। ਕਹਿਣ ਲੱਗੇ ਇਉਂ ਦੱਸ, ਉਹਨੇ ਆਟਾ ਨਾ ਪਾਇਆ ਤੈਂ? ਕਹਿਣ ਲੱਗਾ ਮਹਾਰਾਜ ਤੁਸੀਂ ਸਿਆਣੇ ਹੋ, ਲਿੱਦ ਵਿੱਚ ਆਟਾ ਪਾਇਆ ਹੋਇਆ ਖਰਾਬ ਹੋ ਜਾਂਦਾ ਹੈ, ਖਾਣ ਦੇ ਲਾਇਕ ਨਹੀਂ ਰਹਿੰਦਾ ਹੁੰਦਾ। ਅਸੀਂ ਵਿਸ਼ਤੀ ਹਾਂ, ਥੋੜ੍ਹਾ ਬਹੁਤਾ ਜੋ ਦਾਨ ਕਰਦੇ ਹਾਂ ਉਸਦੇ ਭਲੇ ਵਾਸਤੇ ਕਰਦੇ ਹਾਂ, ਸੋ ਸਾਡਾ ਦਾਨ ਕੀਤਾ ਵਿਅਰਥ ਜਾਂਦਾ। ਮਹਾਤਮਾ ਕਹਿੰਦੇ ਤੇਰਾ ਇੱਕ ਬੁੱਕ ਆਟੇ ਦਾ ਦਾਨ ਕੀਤਾ ਉਹ ਤਾਂ ਜਾਂਦਾ ਖਰਾਬ ਲਿੱਦ ਚੁੱਕੇ ਹਾਂ, ਅਸੀਂ ਤੇਰੇ ਮਨ ਦੇ ਵਿੱਚ ਮਨ ਰੂਪੀ ਬਰਤਨ ਵਿੱਚ ਬੁਰਾਈਆਂ ਦੀ ਕਿੰਨੀ ਲਿੱਦ ਪਈ ਹੋਈ ਹੈ, ਉਹਦੇ ਵਿੱਚ ਨਾਮ ਜੇ ਪਾ ਦਈਏ ਕਿਵੇਂ ਉਹਦੇ ਵਿੱਚ ਸ਼ੁੱਧ ਰਹਿ ਜਾਏਗਾ, ਕਿਵੇਂ ਫਲੀ ਭੂਤ ਹੋਇਆ? ਸਾਡਾ ਦਾਨ ਐਵੇਂ ਹੈ, ਨਾਮ ਜੀ ਦਾ ਦਾਨ ਤਾਂ ਦੁਨੀਆਂ 'ਤੇ ਹੈ ਹੀ ਕੋਈ ਨਹੀਂ, ਬ੍ਰਹਮ ਗਿਆਨ ਸੰਦਾਨ ਹੈ, ਸਪਨਾ ਕੀਮਾ ਸਮਾਨ ਦਾਨਾਂ ਦੇ ਦਰਜੇ ਹਨ। ਵਸਤਰ ਦਾ ਦਾਨ ਹੈ, ਅੰਨ ਦਾ ਦਾਨ ਹੈ, ਪਾਣੀ ਦਾ ਦਾਨ ਹੈ, ਹੋਰ ਵੀ ਕਿਸਮ ਦੇ ਦਾਨ ਹਨ, ਤਾਂ ਸਭ ਤੋਂ ਵੱਡਾ ਦਾਨ ਨਾਮ ਦਾ ਹੈ ਅਤੇ ਬ੍ਰਹਮ ਗਿਆਨ ਦਾ ਹੈ। ਸੰਯੋਗ ਕਰਕੇ ਉਹ ਅਧਿਕਾਰ ਤੋਂ ਬਿਨਾਂ ਕਦੀ ਭੂਤ ਨਹੀਂ ਹੁੰਦਾ ਹੈ, ਅਗਰ ਅਧਿਕਾਰੀ ਨਾ ਹੋਵੇ ਤਾਂ ਫਰੀ ਭੂਤ ਕੈਸੇ ਹੋਏਗਾ? ਇਸੇ ਤਰ੍ਹਾਂ ਜੇ ਮਹਾਤਮਾ ਨੇ ਉਹਨੂੰ ਦੱਸਿਆ ਜਿੰਨੀ ਦੇਰ ਤੱਕ ਬਰਤਨ ਵਿੱਚੋਂ ਲਿੱਦ ਨਿਕਲੇ ਬਿਨਾਂ ਤੇਰਾ ਆਟਾ ਖਰਾਬ ਹੁੰਦਾ ਸੀ, ਇਸੀ ਤਰ੍ਹਾਂ ਤੇਰੇ ਮਨ ਰੂਪੀ ਬਰਤਨ ਵਿੱਚੋਂ ਬੁਰਾਈਆਂ ਦੇ ਲਿੱਦ ਨਿਕਲੇ ਬਿਨਾਂ ਪਰਮੇਸ਼ਰ ਦਾ ਨਾਮ ਖਰਾਬ ਹੋ ਜਾਏਗਾ। ਉਹ ਇਕਾਗਰਤਾ ਨਹੀਂ ਆਉਣੀ, ਉਹਨੇ ਸ਼ੁੱਧੀ ਨਹੀਂ ਦੇਣੀ, ਜੋ ਆਨੰਦ ਆਉਣਾ ਭਜਨ ਦਾ ਉਹ ਆਵੇਗਾ ਨਹੀਂ, ਫਿਰ ਦੋਸ਼ ਸਮੇਗਾ ਵੀ ਭਜਨ ਇਹ ਫਾਲਤੂ ਹੀ ਚੀਜ਼ ਹੈ। ਕਦੇ ਕਈ ਕਹਿੰਦੇ ਜਿਹਨਾਂ ਨੂੰ ਨਾਲੇ ਸਭ ਕੁਝ ਖਾਈ ਪੀ ਜਾਂਦੇ, ਸਭ ਕੁਝ ਕਰੀ ਜਾਂਦੇ, ਨਾਲੇ ਭਜਨ ਕਰਦੇ, ਮਨ ਟਿਕਦਾ ਨਹੀਂ ਹੈ, ਦੋਸ਼ ਦਿੰਦੇ ਨੇ ਭਜਨ ਨੂੰ ਵੀ, ਭਜਨ ਕਰਨ ਵਾਲੇ ਐਂ ਵੀ ਕਹੀ ਜਾਂਦੇ, ਭਜਨਾਂ ਨੂੰ ਵੀ ਕੋਈ ਚੀਜ਼ ਹੈ। ਯੁਕਤੀ ਨਾਲ ਕੀਤਾ ਗਿਆ ਕੰਮ ਉਹੀ ਅੱਛੀ ਤਰ੍ਹਾਂ ਫਲੀ ਹੁੰਦਾ ਹੈ। ਕਦੇ ਇੱਥੇ ਕਬੀਰ ਜੀ ਫਰਮਾਉਂਦੇ ਹਨ, ਜਿੱਥੇ ਮਿਲੇ ਨਾ ਸਦਾ Oh, ਕਰਦਾ ਜੋਦੜੀ ਮਹਿੰਦੀ ਤੇ ਜੋ ਇੱਕ ਪਾਵੇ ਦਾਦਾ ਜੇਕਰ ਭਜਨ ਦੇ ਵਿੱਚ ਔਰ ਭਗਵਾਨ ਦੇ ਧਿਆਨ ਵਿੱਚ ਸਭ ਕੁਛ ਹੀ ਹੈ ਦੋਨੇ ਜਹਾਨ ਹਨ ਦੋਨੇ ਜਹਾਨਾਂ ਦੇ ਪਦਾਰਥ ਆ ਜਾਂਦੇ ਹਨ ਤਾਂ ਮੈਨੂੰ ਵੀ ਭਜਨ ਕਰਨਾ ਦੱਸ ਇੱਕ ਭਗਵਾਨ ਦੀ ਮੂਰਤੀ ਵੀ ਦੇ ਤਾਂ ਕਿ ਮੈਂ ਉਸਦੀ ਪੂਜਾ ਜਿਵੇਂ ਦੱਸੇ ਕਰਿਆ ਕਰਾਂ ਤਰਲੋਚਨ ਨੇ ਸਮਝਿਆ ਇਹ ਤਾਂ ਹੋ ਨਹੀਂ ਆਉਣਾ ਇਹਦੇ ਗੁਣ ਸੁਣ ਕੇ ਫਾਇਦੇ ਸੁਣ ਕੇ ਲਾਭ ਸੁਣ ਕੇ ਵੀ ਇਹਦੇ ਵੀ ਸਭ ਕੁਛ ਹੀ ਹੈ ਜੀਤ ਹੈ ਇਹਦਾ ਕਰਿਆ ਹੈ ਭਜਨ ਕਰਨ ਪਰ ਕਰਨਾ ਬੜਾ ਔਖਾ ਹੈ ਵਿਸ਼ਵਾਸ ਤੇ ਤਰਲੋਚਨ ਕਹਿੰਦਾ ਧੰਨਿਆ ਇੱਥੋਂ ਭਜਨ ਨਹੀਂ ਹੋ ਪਾਉਣਾ ਇੱਥੋਂ ਇਹ ਠਾਕਰ ਪੂਜਾ ਹੋ ਨਹੀਂ ਆਉਣੀ ਧੰਨਾ ਕਹਿੰਦਾ ਕਿਉਂ ਕਹਿਣਗੇ ਇਸਦੇ ਵਾਸਤੇ ਤਾਂ ਸੁਰੱਖਤੇ ਸਿੱਖਣਾ ਪੈਂਦਾ ਕਿ ਸੌਜ ਦਾਤਨ ਪੁਰਲਾ ਕਰਕੇ ਇਸ਼ਨਾਨ ਕਰਨਾ ਪੈਂਦਾ ਹੈ ਸਰੀਰ ਦੀ ਸ਼ੁੱਧੀ ਕਰਨੀ ਪੈਂਦੀ ਹੈ ਉਸ ਤੋਂ ਬਾਅਦ ਬੈਠ ਕੇ ਚੌਂਕੜਾ ਮਾਰ ਕੇ ਇੱਕ ਚੌਂਕੜਾ ਧਿਆਨ ਜਮਾ ਕੇ ਬੈਠਣਾ ਪੈਂਦਾ ਹੈ ਸਿਮਰਨ ਕਰਨਾ ਪੈਂਦਾ ਪ੍ਰਭੂ ਦੇ ਨਾਮ ਦਾ ਉਸ ਤੋਂ ਬਾਅਦ ਜੋ ਕੁਛ ਛਕਣਾ ਹੁੰਦਾ ਹੈ ਆਪਣੇ ਪ੍ਰਭੂ ਨੂੰ ਭੋਗ ਲਗਾ ਕੇ ਉਸਨੂੰ ਛਕਾ ਕੇ ਫਿਰ ਛਕੀਦਾ ਹੁੰਦਾ ਫਿਰ ਕੰਮ ਕਾਰ ਲੱਗੀਂਦਾ ਇੱਥੋਂ ਇੰਨੀਆਂ ਗੱਲਾਂ ਹੋ ਨਹੀਂ ਆਉਣੀਆਂ ਕਿਉਂਕਿ ਤੂੰ ਅਨਪੜ੍ਹ ਜਿਕਾਨਾ ਮੁੰਡਾ ਸ਼ੁੱਧੀ ਪਵਿੱਤਰਤਾ ਕੁਛ ਅੱਜ ਤੱਕ ਜਾਣਦਾ ਹੀ ਨਹੀਂ ਇਹ ਤੇਥੋਂ ਕੈਸੇ ਹੋ ਸਕੇਗਾ ਇਸ ਵਾਸਤੇ ਬਿਹਤਰ ਹੈ ਤੂੰ ਖਿਆਲ ਛੋੜ ਦੇ ਧੰਨਾ ਕਹਿਣ ਲੱਗਾ ਜੋ ਕੰਮ ਤੁਸੀਂ ਕਰਦੇ ਹੋ ਮੈਂ ਵੀ ਕਰ ਸਕਦਾ ਸਵੇਰੇ ਉੱਠਣਾ ਮੈਂ ਉੱਠ ਖੜਿਆ ਕਰੂੰ ਅੱਧੀ ਰਾਤ ਹੀ ਉੱਠ ਖੜਿਆ ਕਰੂੰ ਫਿਰ ਸਵਿਤਾਤਨ ਗੁਰਲਾ ਕਰ ਇਸ਼ਨਾਨ ਵੀ ਕਰ ਲਿਆ ਕਿਉਂ ਛੱਪੜ ਦੇ ਵਿੱਚ ਇਹ ਵੀ ਕੋਈ ਔਖੀ ਗੱਲ ਨਹੀਂ ਹੈ ਅਤੇ ਜਿਵੇਂ ਕਹਾਂਗੇ ਉਵੇਂ ਬੈਠ ਕੇ ਮਾਲਾ ਦੇ ਨਾਲ ਮੈਂ ਮੰਤਰ ਦਾ ਜਾਪ ਵੀ ਕਰ ਲਿਆ ਕਰਾਂਗਾ ਜਿਵੇਂ ਧਿਆਨ ਕਰਨਾ ਦੱਸੋਗੇ ਉਸੇ ਤਰੀਕੇ ਸਿਰ ਮੈਂ ਧਿਆਨ ਜਮਾ ਲਿਆ ਕਰਾਂਗਾ ਭਗਵਾਨ ਦੀ ਮੂਰਤੀ ਜਿਵੇਂ ਕਹਾਂਗੇ ਭੋਗ ਲਵਾਉਣਾ ਹੈ ਉਵੇਂ ਮੈਂ ਭੋਗ ਵੀ ਲਵਾ ਲਿਆ ਕਰਾਂਗਾ ਪਰ ਮੈਨੂੰ ਦੱਸੋ ਤਾਂ ਸੀ ਜਿਵੇਂ ਕਹੂੰਗੀ ਕਰੂੰ ਮੈਂ ਉਵੇਂ ਜਦੋਂ ਵਾਰ ਵਾਰ ਧੰਨੇ ਨਿਯਮ ਕਿਹਾ ਤਾਂ ਪੱਥਰ ਇੱਕ ਲਪੇਟ ਕੇ ਦੇ ਧੰਨੇ ਨੂੰ ਗੈਲ ਛਕਾਇਆ ਚੰਗਾ ਕਹਿਣਗੇ ਇਹਦੀ ਖੁਸ਼ੀ ਹੈ ਕਰੂਗਾ ਕੁਛ ਫਲ ਪਾ ਲੂਗਾ ਨਹੀਂ ਕਰੂ ਇਹਦੇ ਭਾਗ ਇਹ ਕਹਿੰਦਾ ਹੈ ਹੱਕ ਕਰਦਾ ਹੈ ਆਪਾਂ ਇਸਨੂੰ ਕੁਛ ਹੁੰਦਾ ਛੱਡਦੇ ਹਾਂ ਇਉਂ ਪੱਥਰ ਇੱਕ ਲਪੇਟ ਕੇ ਤੇ ਧੰਨੇ ਨੂੰ ਗੈਰ ਛਡਾਇਆ ਧੰਨੇ ਤੋਂ ਆਪਣਾ ਖੇੜਾ ਛਡਾਇਆ ਪੱਥਰ ਇੱਕ ਲਪੇਟ ਕੇ ਪੱਥਰ ਇੱਕ ਲਪੇਟ ਕੇ Thank you. ਖਾਲੀ ਕੋਈ ਵੀ ਥਾਂ ਨਹੀਂ ਹੈ, ਇਹੋ ਜਿਹੀ ਹਸਤੀ ਹੈ। ਤਾਂ ਕਰਕੇ ਉਹਦੇ ਵਿੱਚ ਵੀ ਪਰਮੇਸ਼ਰ ਸੀ, ਇਉਂ ਕਰਕੇ ਕਹਿਣ ਲੱਗੇ ਇਹ ਸਾਕਸ਼ਾਤ ਭਗਵਾਨ ਸਮਝੀ ਇਹਨੂੰ, ਇਹਦੇ ਵਿੱਚ ਸੰਸਥਾਨ ਰੰਚਕ ਮਾਤਰ ਕਰੀ ਅਤੇ ਉਸਨੂੰ ਪਰਮੇਸ਼ਰ ਦਾ ਨਾਮ ਦੱਸ ਦਿੱਤਾ, ਕੋਈ ਇਹਦਾ ਜਾਪ ਕਰੀ, ਸਵੇਰੇ ਇਸ਼ਨਾਨ ਆਦਿ ਕਰਕੇ ਇਹਦੇ ਵਿੱਚ ਧਿਆਨ ਜਮਾ ਕੇ ਤਿੰਨ ਚੜ੍ਹੇ ਤੱਕ ਇਉਂ ਪਾਠ ਕਰਿਆ ਕਰੀ, ਜੋ ਕੁਛ ਫਿਰ ਛਕਣਾ ਹੋਵੇ ਭਗਵਾਨ ਨੂੰ ਛਕਾ ਕੇ ਫਿਰ ਛਕਿਆ ਕਰੀ। ਐਵੇਂ ਜਿਹੜਾ ਛਕਣਾ ਹੈ ਭਗਵਾਨ ਨੂੰ ਛਕਾਏ ਬਿਨਾਂ, ਭਜਨ ਪਾਠ ਕੀਤੇ ਬਿਨਾਂ ਜਿਹੜਾ ਛਕਣਾ ਹੈ, ਮਾਨੋ ਗੰਦਾ ਖਾਣਾ ਹੈ, ਜਿਹੜਾ ਦੁੱਧ ਆਦਿ ਪੀਣਾ ਮਾਨੋ ਰੱਤ ਪੀਣਾ ਹੈ। ਇਸ ਕਰਕੇ ਪਹਿਲਾ ਕਰਤੱਵ ਇਸ਼ਨਾਨ ਆਦਿ ਕਰਕੇ ਕੁਛ ਭਜਨ ਪਾਠ ਕਰਕੇ ਫਿਰ ਕੁਛ ਖਾਣਾ ਪੀਣਾ ਇਸਨੂੰ ਚਾਹੀਦਾ ਹੈ। ਇਹ ਅਸਲੀ ਰੂਹਾਨੀ ਅਸੂਲ ਹੈ। ਸਹੀਓ ਧੰਨੇ ਨੂੰ ਅੱਛੀ ਤਰ੍ਹਾਂ ਜਿਹੜੇ ਜਿਹੜੀਆਂ ਕੁਛ ਸਮਝਾਉਣ ਵਾਲੀਆਂ ਗੱਲਾਂ ਸੀਗੀਆਂ ਸਮਝਾ ਦਿੱਤੀਆਂ। ਧੰਨਾ ਬੜਾ ਖੁਸ਼ ਹੈ, ਚਾਈ ਚਾਈ ਧੰਨੇ ਨੇ ਲਿਆ ਕੇ ਉਸ ਪੱਥਰ ਨੂੰ, ਪੱਥਰ ਨਹੀਂ ਸਮਝਦਾ ਉਸ ਭਗਵਾਨ ਨੂੰ, ਇਹਨੇ ਆਪਣੇ ਆਲੇ ਵਿੱਚ ਲਿਆ ਰੱਖਿਆ। ਉਹਦੇ ਵਿੱਚ ਚਿੱਤ ਵਿੱਚ ਭਗਵਾਨ ਭਾਵਨਾ ਹੈ, ਪਰਮੇਸ਼ਰ ਭਾਵਨਾ ਹੈ, ਪੱਥਰ ਭਾਵਨਾ ਨਹੀਂ ਹੈ। ਸ਼ਾਸਨ ਪਰਮੇਸ਼ਰ ਤਾਂ ਹਮੇਸ਼ਾ ਭਾਵਨਾ ਦਾ ਹੀ ਭੁੱਖਾ ਹੈ। ਖੈਰ ਇਉਂ ਕਰਕੇ ਅੱਜ ਬਿਨੇ ਧੰਨਾ ਕੰਮ ਕਰਦਾ ਰਿਹਾ, ਪਰ ਚਿੱਤ ਵਿੱਚ ਬੜਾ ਚਾਅ ਹੈ, ਬੜਾ ਸ਼ੌਕ ਹੈ, ਬੜਾ ਉਤਸ਼ਾਹ ਹੈ ਵੀ ਅੱਜ ਸੁਰੱਖੇ ਜਾ ਕੇ ਮੈਂ ਇਸ਼ਨਾਨ ਕਰਾਂਗਾ, ਫਿਰ ਭਜਨ ਪਾਠ ਕਰਾਂਗਾ, ਸਵੇਰੇ ਭਗਵਾਨ ਨੂੰ ਛਕਾਵਾਂਗਾ, ਫਿਰ ਕੁਛ ਛਕਾਂਗਾ, ਨਾਲੇ ਭਗਵਾਨ ਦੇ ਦਰਸ਼ਨ ਕਰਾਂਗਾ। ਇਉਂ ਚਿੱਤ ਵਿੱਚ ਬਹੁਤ ਉਤਸ਼ਾਹ ਅਤੇ ਸ਼ੌਕ ਹੈ। ਇਹ ਕਿਉਂ ਹੈ? ਇਹ ਪਿਛਲੇ ਮੁਢਲੇ ਤੇਜ਼ ਸੰਸਕਾਰਾਂ ਦਾ ਫਲ ਮੰਨਿਆ ਜਾਂਦਾ ਹੈ। ਹਰ ਇਨਸਾਨ ਦੇ ਹਿਰਦੇ ਦੇ ਵਿੱਚ ਪਿਛਲੇ ਜਨਮਾਂ ਦਾ ਸ਼ੁਭ ਜਾਂ ਅਸ਼ੁਭ ਕਰਮਾਂ ਦਾ ਸੰਸਕਾਰ ਪਿਆ ਹੁੰਦਾ। ਜਿਵੇਂ ਜ਼ਮੀਨ ਦੇ ਵਿੱਚ ਕਈ ਕਿਸਮ ਦੇ ਜੜੀ ਬੂਟੀ ਦੇ ਬੀਜ ਪਏ ਹੁੰਦੇ ਹਨ, ਪਰ ਉੱਗਦੇ ਕਦ ਹੁੰਦੇ ਹਨ? ਉਹ ਜਦੋਂ ਰੁੱਤ ਆ ਜਾਵੇ ਉੱਗਣ ਦੀ, ਜਾਂ ਉਸ ਜ਼ਮੀਨ ਨੂੰ ਪਾਣੀ ਮਿਲ ਜਾਵੇ ਜਾਂ ਬਾਰਿਸ਼ ਵਗੈਰਾ ਪੈ ਜਾਵੇ ਤਾਂ ਉੱਗਦੇ ਹੁੰਦੇ ਹਨ। ਇਸੇ ਤਰ੍ਹਾਂ ਜਿਸਦੇ ਹਿਰਦੇ ਰੂਪੀ ਜ਼ਮੀਨ ਦੇ ਵਿੱਚ ਪਿਛਲੇ ਜਨਮ ਦਾ ਭਗਤੀ ਦਾ ਕੋਈ ਬੀਜ ਜਾਂ ਅੰਕੁਰ ਪਿਆ ਹੋਇਆ ਹੈ, ਉਹ ਵੀ ਸਮੇਂ ਅਨੁਸਾਰ ਆ ਕੇ ਉੱਗਿਆ ਕਰਦਾ ਹੈ। ਉੱਗਦਾ ਇਸ ਵਕਤ ਹੈ ਜਿਸ ਵਕਤ ਇਹਨੂੰ ਸਤਸੰਗ ਰੂਪੀ ਵਰਖਾ ਵਰ ਜਾਵੇ ਤਾਂ। ਗੁਰੂ ਕਰਮ ਅੰਕੁਰ ਜੋ ਪ੍ਰਗਟੇ ਭੇਟੇ ਪੁਰਸ਼ਕਰ ਸੁਖਵੇਰ ਆ ਗਈ, ਇਹੋ ਜਿਹੀ ਅਵਸਥਾ ਆ ਜਾਵੇ ਜਾਂ ਤਾਂ। ਇਉਂ ਕਰਕੇ ਖੈਰ ਅੱਜ ਧੰਨਾ ਰਾਤ ਨੂੰ ਸੁਰੱਖਤੇ ਸੌ ਜਾਂਦਾ, ਪਰ ਸ਼ਾਸਨ ਕਈ ਦਫ਼ਾ ਜਿਵੇਂ ਹੋਰ ਕਈ ਕਾਰਨਾਂ ਕਰਕੇ ਚੰਗੀ ਨੀਂਦ ਨਹੀਂ ਆਇਆ ਕਰਦੀ। ਬਿਮਾਰ ਆਦਮੀ ਨੂੰ ਚੰਗੀ ਨੀਂਦ ਨਹੀਂ ਆਉਂਦੀ, ਜਿਸਨੇ ਕਰਜ਼ਾ ਦੇਣਾ ਉਸਨੂੰ ਚੰਗੀ ਨੀਂਦ ਨਹੀਂ ਆਇਆ ਕਰਦੀ, ਜਿਹਦੇ ਸਿਰ 'ਤੇ ਕੋਈ ਦੁਸ਼ਮਣ ਹੈ ਉਸਨੂੰ ਚੰਗੀ ਨੀਂਦ ਨਹੀਂ ਆਉਂਦੀ, ਔਰ ਜਿਸਦੇ ਘਰ ਬਾਰ ਪ੍ਰਾਪਤ ਕਰਨਿਆ ਹੈ ਅਜੇ ਵਰਦੀ ਪ੍ਰਾਪਤੀ ਨਾ ਹੋਈ ਉਹਨੂੰ ਵੀ ਚੰਗੀ ਨੀਂਦ ਨਹੀਂ ਆਇਆ ਕਰਦੀ। ਇਸੇ ਤਰ੍ਹਾਂ ਖੁਸ਼ੀ ਵਿੱਚ ਵੀ ਕਈ ਦਫ਼ਾ ਨੀਂਦ ਉੱਡ ਜਾਇਆ ਕਰਦੀ। ਧੰਨੇ ਨੂੰ ਖੁਸ਼ੀ ਵਿੱਚ ਸਾਰੀ ਰਾਤ ਹੀ ਨੀਂਦ ਨਹੀਂ ਪਈ, ਅੱਧੀ ਰਾਤ ਹੀ ਉੱਠ ਕੇ ਉਸਨੇ ਬਾਹਰ ਜਾ ਕੇ ਖੂਬ ਸੌਜਦਾਤਨ ਕੁਰਲਾ ਆਦਿ ਕਰਕੇ ਛੱਪੜ ਵਿੱਚ ਇਸ਼ਨਾਨ ਕੀਤਾ, ਜੁੱਤੀਆਂ ਲਗਾਈਆਂ, ਔਰ ਠਾਕਰ ਨੂੰ ਵੀ ਨਵਾ ਲਿਆ, ਉਹਨਾਂ ਨੂੰ ਵੀ ਇਸ਼ਨਾਨ ਕਰਵਾਇਆ। ਬੈਠ ਕੇ ਉਸਨੇ ਜਿਵੇਂ ਜਿਵੇਂ ਦੱਸਿਆ ਗਿਆ ਸੀ ਉਸੀ ਤਰ੍ਹਾਂ ਗੁਰਮੰਤਰ ਦਾ ਜਾਪ ਕੀਤਾ ਮਾਲਾ ਦੇ ਨਾਲ, ਅਤੇ ਧਿਆਨ ਜਮਾ ਕੇ ਰੱਖਿਆ ਜਿਹੜੀ ਮੂਰਤੀ ਕੀਤੀ ਸੀ ਉਹਦੇ ਵਿੱਚ। ਸਾਸ਼ਨ ਧਿਆਨ ਸ਼ਕਤੀ ਬਿਨਾਂ ਦਰਅਸਲ ਮਨ ਇਕਾਗਰ ਨਹੀਂ ਹੋਇਆ ਕਰਦਾ। ਮਨ ਦੇ ਟਕਾ ਤੋਂ ਬਿਨਾਂ ਜੋ ਸਾਡੇ ਹਿਰਦੇ ਦੇ ਅੰਦਰ ਪਰਮਾਤਮਾ ਵਸਦਾ ਹੈ, ਇਕਾਗਰ ਹਿਰਦੇ ਤੋਂ ਬਿਨਾਂ ਉਹਦਾ ਅਕਸ ਉਹਦੇ ਵਿੱਚ ਨਹੀਂ ਪਿਆ ਕਰਦਾ। ਜਿਵੇਂ ਸ਼ੀਸ਼ੇ ਵਿੱਚ ਡਿੱਗੇ ਸ਼ੀਸ਼ੇ ਵਿੱਚ ਚਿਹਰਾ ਦਿਸਿਆ ਕਰਦਾ ਹੈ, ਡਿੱਗੇ ਪਾਣੀ ਵਿੱਚ ਹੀ ਚਿਹਰਾ ਨਜ਼ਰ ਆਇਆ ਕਰਦਾ ਹੈ, ਹਿਰਦੇ ਵਿੱਚ ਨਹੀਂ ਆਉਂਦਾ ਹੁੰਦਾ। ਪਰਮੇਸ਼ੁਰ ਤਾਂ ਸਾਰਿਆਂ ਦੇ ਹਿਰਦੇ ਵਿੱਚ ਵਸਦਾ ਹੈ, ਬਲਕਿ ਕੋਈ ਇਹੋ ਜਿਹੀ ਥਾਂ ਨਹੀਂ ਜਿੱਥੇ ਪਰਮੇਸ਼ੁਰ ਹੈ ਨਹੀਂ। ਧਰਤੀ ਦਾ ਕਿੱਥੇ ਹੈ, ਉਹਦਾ ਅਕਸ਼ ਕਿੱਥੇ ਪੈਣਾ ਹੈ, ਉਹਦਾ ਮਿਲਾਪ ਕਿੱਥੇ ਹੋਣਾ ਹੈ, ਇਹ ਸਰੀਰ ਰੂਪੀ ਹਰਿਮੰਦਰ ਦੇ ਵਿੱਚ ਹੀ ਉਸਦਾ ਮਿਲਾਪ ਹੋਣਾ। ਪਰ ਹੋਣਾ ਕਦ ਹੈ, ਜਦੋਂ ਮਨ ਰੂਪੀ ਹਿਰਦਾ ਸ਼ੁੱਧ ਹੋ ਜਾਵੇ ਔਰ ਇਕਾਗਰ ਹੋ ਜਾਵੇ, ਉਹਦੇ ਵਿੱਚ ਫਿਰ ਉਸਦਾ ਅਕਸ਼ ਪਿਆ ਕਰਦਾ ਹੈ। ਮੇਲੇ ਔਰ ਹਿਲਦੇ ਮਨ ਦੇ ਵਿੱਚ ਉਹਦਾ ਅਕਸ਼ ਨਹੀਂ ਪੈਂਦਾ ਹੁੰਦਾ। ਇਸ ਵਾਸਤੇ ਮਨ ਨੂੰ ਟਿਕਾਉਣ ਦੀ ਅਸਰ ਜ਼ਰੂਰਤ ਹੈ ਜਿਗਿਆਸੂ ਵਾਸਤੇ। ਇਉਂ ਧੰਨੇ ਨੇ ਜਦੋਂ ਦਿਨ ਚੜ੍ਹੇ ਤੱਕ ਐਸਾ ਕੀਤਾ, ਭਜਨ ਪਾਠ ਕੀਤਾ ਅਤੇ ਧਿਆਨ ਵੀ ਕੀਤਾ, ਦਿਨ ਚੜ੍ਹ ਗਿਆ। ਉਸਨੂੰ ਇਹ ਵੀ ਹਦਾਇਤ ਸੀ ਕਿ ਜੋ ਕੁਛ ਛਕਣਾ ਹੋਵੇ ਪਹਿਲੇ ਆਪਣੇ ਭਗਵਾਨ ਨੂੰ ਛਕਾ ਕੇ ਛਕੇ, ਨਹੀਂ ਠੀਕ ਨਹੀਂ ਹੁੰਦਾ ਹੈ। ਖੈਰ ਧੰਨੇ ਨੇ ਫਿਰ ਹੁਣ ਜੋ ਕੁਛ ਆਪ ਛਕਦਾ ਹੁੰਦਾ, ਦਹੀਆਂ ਰੋਟੀਆਂ ਦੋ ਲੱਸੀ ਦੇ ਨਾਲ ਲਿਆ ਕੇ ਭਗਵਾਨ ਦੇ ਅੱਗੇ ਲਿਆ ਰੱਖੀਆਂ, ਫਿਰ ਬੇਨਤੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ, ਗਲ ਵਿੱਚ ਪੱਲਾ ਪਾ ਕੇ ਠਾਕੁਰ ਨੂੰ ਨਾ ਵਾਲ ਕੇ ਸਾਹ ਰੋਟੀਆਂ ਲਾਏ, ਭੋਗ ਚੜ੍ਹਾਵੇ, ਹੱਥ ਜੋੜ ਬੇਨਤੀ ਕਰੇ, ਪੈਰੀਂ ਪੈ ਪੈ ਬਹੁਤ ਮਨਾਵੇ, ਵਾਰ ਵਾਰ ਬੇਨਤੀਆਂ ਕਰਦਾ ਹੈ। ਲਾਭ ਭੋਗ ਹਰ ਰਾਇਆ, ਲਾਭ ਭੋਗ ਹਰ ਰਾਇਆ, ਲਾਭ ਭੋਗ ਹਰ ਰਾਇਆ, ਲਾਭ ਭੋਗ ਹਰ ਰਾਇਆ। ਨਾਲ ਬੇਨਤੀਆਂ ਕਰਦਾ ਹੈ ਪ੍ਰਭੂ। ਹੇ ਅੰਤਰਯਾਮੀ, ਹੇ ਪਤਿਤ ਪਾਵਨ, ਹੇ ਕਰਨ ਕਾਰਨ, ਹੇ ਸਰਸ਼ਕਤੀਮਾਨ, ਕਿਰਪਾ ਕਰੋ ਜੋ ਕੁਛ ਰੁੱਖਾ ਮਿਸ਼ਾ ਗਰੀਬਾਂ ਦੇ ਹਾਜ਼ਰ ਹੈ ਆਪ ਛਕੋ, ਉਸ ਤੋਂ ਬਾਅਦ ਮੈਂ ਛਕਾਂ ਅਤੇ ਕੰਮ ਕਾਰ ਲੱਗਾਂ। ਇਤਿਹਾਸ ਆਪਣੇ ਸਰਲ ਸੁਭਾਅ ਦੇ ਨਾਲ ਸੰਨਾ ਬੇਨਤੀਆਂ ਕਰਦਾ ਹੈ, ਪਰ ਜਦੋਂ ਪੱਲਾ ਉਠਾ ਕੇ ਦੇਖਦਾ ਛਕਿਆ ਕੁਛ ਨਹੀਂ, ਛਕਣਾ ਕੀ ਸੀ, ਫਿਰ ਪੱਲਾ ਸੁੱਟ ਦਿੰਦਾ ਹੈ, ਫਿਰ ਬੇਨਤੀਆਂ ਕਰਨੀਆਂ ਸ਼ੁਰੂ ਕਰ ਦਿੰਦਾ ਹੈ। ਇਸੇ ਤਰ੍ਹਾਂ ਕਾਫੀ ਸਮਾਂ ਹੋ ਗਿਆ। ਧੰਨੇ ਨੇ ਸੋਚਿਆ ਬਈ ਸ਼ਾਇਦ ਭਗਵਾਨ ਪੰਡਿਤਾਂ ਦੇ ਘਰ ਅੱਛਾ ਚੰਗੇ ਪਦਾਰਥ ਖਾਣ ਦਾ ਆਦੀ ਹੋਇਆ ਹੋਇਆ, ਸਾਡੇ ਗਰੀਬਾਂ ਦੇ ਜਿੱਤਾਂ ਦੇ ਇਹੋ ਜਿਹਾ ਮੋਟਾ ਛੋਟਾ ਖਾਣਾ ਹੁੰਦਾ, ਇਹ ਇਹਨੂੰ ਪਸੰਦ ਨਾ ਹੋਵੇ। ਪਰ ਫਿਰ ਚਿੱਤ ਵਿੱਚ ਖਿਆਲ ਆਇਆ, ਨਹੀਂ ਨਹੀਂ, ਭਗਵਾਨ ਤਾਂ ਪ੍ਰੇਮ ਦਾ ਭੁੱਖਾ ਹੈ, ਉਹ ਤਾਂ ਪ੍ਰੇਮ ਦੇ ਵਸੀਭੂਤ ਹੋ ਕੇ ਵਿਦਰ ਦਾ ਅਰੂਣਾ ਸਾਗ ਵੀ ਖਾ ਲੈਂਦਾ ਹੈ, ਕੇਲੇ ਦੇ ਛਿਲਕੇ ਵੀ ਖਾ ਲੈਂਦਾ ਹੈ, ਈਰਣੀ ਦੇ ਜੂਠੇ ਬੇਰ ਵੀ ਖਾ ਲੈਂਦਾ ਹੈ। ਮਲਕ ਭਾਗੋ ਨੂੰ ਛੱਡ ਕੇ ਭਾਈ ਲਾਲੋ ਦੇ ਕੋਹਦੇ ਦੇ ਪ੍ਰਸ਼ਾਦੇ 'ਤੇ ਪ੍ਰਸੰਨ ਹੁੰਦਾ, ਇਉਂ ਕਰਕੇ ਉਹ ਤਾਂ ਹਮੇਸ਼ਾ ਪ੍ਰੇਮ ਦਾ ਭੁੱਖਾ ਹੈ। ਉਹ ਚੰਗੇ ਚੇਹਰਿਆਂ ਨੂੰ ਨਹੀਂ ਚਾਹੁੰਦਾ, ਹੋ ਸਕਦਾ ਅਜੇ ਮੇਰੀ ਪ੍ਰਾਰਥਨਾ ਵਿੱਚ ਫਰਕ ਹੋਵੇ, ਜਿਵੇਂ ਬੇਨਤੀ ਕਰਨੀ ਚਾਹੀਦੀ ਹੈ ਉਸ ਤਰੀਕੇ ਨੂੰ ਮੇਰੇ ਤੋਂ ਹੋ ਨਹੀਂ ਸਕੀ। ਇਉਂ ਸੋਚ ਕੇ ਫਿਰ ਬੇਨਤੀਆਂ ਕਰਨੀਆਂ ਸ਼ੁਰੂ ਕਰ ਦਿੰਦਾ ਹੈ। ਗੋਬਿੰਦ ਤਾਂ ਹਮੇਸ਼ਾ ਹੋ ਭਗਤਾ ਹੀ ਭੁੱਖਾ ਹੈ, ਸਾਧ ਸਿੰਘ ਇਉਂ ਦੱਸਦੇ ਹਨ। ਹੋ ਭਗਤ ਦਾ ਭੁੱਖਾ ਗੋਬਿੰਦ ਮੇਰਾ, ਗੋਬਿੰਦ ਮੇਰਾ, ਵਿਚਾਰ ਕਰਕੇ ਫਿਰ ਪ੍ਰਾਰਥਨਾ ਕਰਨੀਆਂ ਸ਼ੁਰੂ ਕਰ ਦਿੰਦਾ। ਸਾਧ ਸਿੰਘ ਪਰਮੇਸ਼ਰ ਵਾਹਿਗੁਰੂ ਅੰਤਰਯਾਮੀ ਭਾਵੇਂ ਨਿਰਾਕਾਰ ਹੈ, ਪਰ ਵਾਹਿਗੁਰੂ ਦੇ ਪਿਆਰੇ ਪ੍ਰੇਮ ਦੇ ਵਸੀਭੂਤ ਹੋ ਕੇ ਵਸੀਭੂਤ ਕਰਕੇ ਉਸਨੂੰ ਨਿਰਾਕਾਰ ਤੋਂ ਸਾਕਾਰ ਬਣਾ ਲੈਂਦੇ ਹਨ। ਵਾਹਿਗੁਰੂ ਕਹਿੰਦਾ ਹੈ, ਮੇਰੇ ਪਿਆਰੇ ਮੈਨੂੰ ਪ੍ਰੇਮ ਦੀਆਂ ਜ਼ੰਜੀਰਾਂ ਵਿੱਚ ਜਕੜ ਲੈਂਦੇ, ਮੈਨੂੰ ਨਿਰਾਕਾਰ ਸਾਕਾਰ ਬਣਾ ਲੈਂਦੇ ਹਨ, ਮੈਨੂੰ ਸੱਚਖੰਡ ਵੈਕੁੰਠ ਧਾਮ ਤੋਂ ਇਸ ਮ੍ਰਿਤੂ ਲੋਕ ਵਿੱਚ ਜੋ ਦੁੱਖਾਂ ਅਤੇ ਜਾਂ ਸੋਗਾਂ ਦਾ ਸਹਾਰਾ ਇੱਥੇ ਸੱਦ ਲੈਂਦੇ। ਇਉਂ ਸ਼ਾਸਨ ਪਰਮੇਸ਼ਰ ਹਮੇਸ਼ਾ ਪ੍ਰੇਮ ਦੇ ਵਸੀਲੇ ਹੈ। ਇਉਂ ਦੱਸਦੇ ਹਾਂ, ਨਾ ਤੂੰ ਆਵੇਂ ਵਸ ਬਹੁਤ ਘਿਣਾਵਣੇ, ਨਾ ਤੂੰ ਆਵੇਂ ਵਸ ਵੇਦ ਪੜ੍ਹਾਵਣੇ, ਨਾ ਤੂੰ ਆਵੇਂ ਵਸ ਤੀਰਥ ਨਹਾਈਏ, ਨਾ ਤੂੰ ਆਵੇਂ ਵਸ ਧਰਤੀ ਧਾਈ ਹੈ, ਨਾ ਤੂੰ ਆਵੇਂ ਵਸ ਕਿਤੇ ਸਿਆਣਪ ਹੈ, ਨਾ ਤੂੰ ਆਵੇਂ ਵਸ ਬਹੁਤਾ ਦਾਨ ਦੇ। ਸਭ ਕੋ ਤੇਰੇ ਵਸ ਅਗਮ ਅਗੋਚਰਾ, ਤੂੰ ਭਗਤਾਂ ਕੇ ਵਸ ਭਗਤਾਂ ਤਾਨ ਤੇਰਾ। ਰੱਬ ਵਸ ਭਗਤਾਂ ਧਿਆਨ ਧਰਨ, ਆਪਣੇ ਬੰਧਨ ਕੱਟਣ ਵਾਸਤੇ ਭਗਵਾਨ ਨੂੰ ਕਿਸੇ ਦੇ ਧਿਆਨ ਵਿੱਚ ਬੈਠਣ ਦੀ ਕੀ ਲੋੜ ਹੈ? ਪ੍ਰਤੀਤ ਹੁੰਦਾ ਕਿਸੇ ਦੇ ਧਿਆਨ ਮਗਨ ਬੈਠੇ ਹਨ। ਇਹੋ ਜਿਹੀ ਅਵਸਥਾ ਦੇ ਵਿੱਚ ਸਤਪੁਰਸ਼ਾਂ ਦੇ ਪਾਸ ਸਿਆਣੇ ਪੁਰਸ਼ ਨਹੀਂ ਜਾਇਆ ਕਰਦੇ, ਦੂਰ ਹੀ ਠਹਿਰ ਜਾਂਦੇ ਹਨ। ਅਰਜਨ ਉੱਥੇ ਬੈਠ ਗਿਆ ਅਤੇ ਚਿਹਰੇ ਵੱਲ ਤੱਕੀ ਜਾਂਦਾ, ਇਸ ਤਰ੍ਹਾਂ ਸ ਬੈਠੇ ਹਨ ਜਿਵੇਂ ਕੋਈ ਸਮਾਧਿਸ਼ਟ ਪੁਰਸ਼ ਬੈਠਾ ਹੁੰਦਾ। ਕਾਫੀ ਦੇਰ ਤੋਂ ਬਾਅਦ ਜਦੋਂ ਕ੍ਰਿਸ਼ਨ ਜੀ ਨੇ ਨੇਤਰ ਖੋਲ੍ਹੇ ਤਾਂ ਅਰਜਨ ਅੱਗੇ ਵਧਿਆ, ਨਮਸਕਾਰ ਕੀਤੀ, ਪੁੱਛਣ ਲੱਗਿਆ, ਮਹਾਰਾਜ ਅਸੀਂ ਭਗਤਾਂ, ਭਲਾ ਤੁਹਾਡਾ ਧਿਆਨ ਧਰੀਏ, ਤੁਹਾਨੂੰ ਕਿਸੇ ਦੇ ਧਿਆਨ ਧਰਨ ਦੀ ਕੀ ਲੋੜ? ਸਾਕਸ਼ਾਤ ਆਪ ਹੀ ਭਗਵਾਨ ਹੋ। ਇਹ ਸੁਣ ਕੇ ਕ੍ਰਿਸ਼ਨ ਜੀ ਕਹਿੰਦੇ, ਅਰਜਨਾ ਜਿਹੜੇ ਮੇਰਾ ਧਿਆਨ ਧਰਦੇ ਨੇ ਮੈਂ ਵੀ ਉਹਨਾਂ ਦਾ ਧਿਆਨ ਧਰਦਾ ਹਾਂ, ਜਿਹੜੇ ਮੈਨੂੰ ਯਾਦ ਕਰਦੇ ਨੇ ਮੈਂ ਵੀ ਉਹਨਾਂ ਨੂੰ ਯਾਦ ਕਰਦਾ ਹਾਂ। ਭਾਈ ਗੁਰਦਾਸ ਕਹਿੰਦੇ ਹਨ, ਚਰਨ ਸ਼ਰਨ ਗੁਰੂ ਏਕ ਪੈਂਡਾ ਜਾਏ ਚਲਤ, ਸਤਿਗੁਰੂ ਕੋਟ ਪੈਂਡਾ ਆਗੇ ਹੋਏ ਲੇਤ ਹੈ। ਏਕ ਵਾਰ ਸਤਿਗੁਰੂ ਮੰਤਰ ਸਿਮਰਨ ਮਾਤਰ, ਸਿਮਰਤ ਤਾਹੇ ਬਾਰੰਬਾਰ ਗੁਰ ਹੇਤ ਹੈ। ਭਾਵਨੀ ਭਗਤ ਪਾਏ ਕੌਡੀ ਅਗਰ ਭਾਵ ਰੱਖੇ, ਤਾਹੇ ਗੁਰੂ ਸਰਵ ਨਿਧਾਨ ਦਾਨ ਦੇਤ ਹੈ। ਸਤਿਗੁਰੂ ਦਯਾਨਿਧ ਮਹਿਮਾ ਅਗਾਧ ਬੋਧ, ਨਮੋ 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 ਨੇਤ 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 ਹੈ। ਇਉਂ ਇੱਧਰ ਧੰਨਾ ਪ੍ਰਾਰਥਨਾ ਕਰੀਂਗੇ, ਅਖੀਰ ਸੋਚਿਆ ਵੀ ਭਗਵਾਨ ਮੇਰੇ 'ਤੇ ਨਾਰਾਜ਼ ਹੈ, ਜਿਹੜਾ ਭੋਜਨ ਨਹੀਂ ਛਕਦਾ ਹੈ। ਭਗਵਾਨ ਦੀ ਨਾਰਾਜ਼ਗੀ ਨਾਲੋਂ ਤਾਂ ਮੌਤ ਚੰਗੀ ਹੈ। ਕਹਿਣ ਲੱਗਿਆ, ਹਾਂ ਵੀ ਮੂੰਹ ਨਾ ਜੁਠਾਲ ਸਾਂ, ਤੂੰ ਰੁੱਠਾ ਮੈਂ ਕਿਉਂ ਨਾ ਸਿਖਾਵੇ? ਅਗਰ ਤੂੰ ਰੁੱਸਿਆ ਹੋਇਆ ਹੈ ਤਾਂ ਮੈਨੂੰ ਨਹੀਂ ਚੰਗਾ ਲੱਗਦਾ, ਮੈਂ ਵੀ ਨਹੀਂ ਕੁਛ ਖਾਣਾ, ਮੈਂ ਵੀ ਆਪਣੇ ਪ੍ਰਾਣ ਤਿਆਗ ਦਿਆਂਗਾ। ਸਾਧ ਸਿੰਘ ਪ੍ਰੇਮ ਜਿੰਨਾ ਜ਼ਿਆਦਾ ਕਿਸੇ ਦੇ ਚਿੱਤ ਵਿੱਚ ਉਹਨਾਂ ਕੁਰਬਾਨੀ ਦਾ ਮਾਦਾ ਹੋਇਆ ਕਰਦਾ ਹੈ। ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਥਰ ਤਲੀ ਗਲੀ ਮੂਰੀ ਆਓ, ਇਤ ਮਾਰਗ ਪੈਰ ਧਰੀਜੈ ਸਿਰ ਦੀਜੈ ਕਾਣਾ ਕੀਜੈ। ਪ੍ਰੇਮ ਦਾ ਡੇਰਾ ਸਿਰ ਤੋਂ ਪਰੇ ਹੋਇਆ ਕਰਦਾ ਹੈ। ਡੇਰਾ ਨੀ ਜਿੰਦੇ ਸਿਰੋਂ ਪਰੇ ਹੈ ਪ੍ਰੇਮ ਦਾ। ਉਹਨਾਂ ਨੂੰ ਵੀ ਮੈਂ ਪਾਣੀ ਤਾਣੀ ਪਿਲਾਵਾਂ ਅਤੇ ਉਹ ਵੀ ਕੁਛ ਖਾਣ ਪੀਣ। یوں پرارتھنا کری، اگر نہیں چکو گے ایک دفعہ میں بینتی کرنی ہے، پھر میں چھری اپنے پیٹ وچ مار کے اپنا بھی کاج کر لواں گا۔ یہ تنے نے پرارتھنا کیتی، کیونکہ پریم دا ڈیرا سر توں پرے ہے، پریمیاں نوں شریر نالوں جس دا پربھو نال پریم ہے زیادہ پربھو پیارا ہوندا ہے، شریر تاں ناشونت وستو پھر کیڑا رہ جانا۔ ਸੰਯੁਕ ਕਰਕੇ ਜਦੋਂ ਸਿਰ ਮੰਗੇ ਦਸ਼ਮੇਸ਼ ਜੀ ਨੇ ਪੰਜਾਂ ਪਿਆਰਾਂ ਨੇ ਸ਼ੌਕ ਦੇ ਨਾਲ ਆਪਣੇ ਸਿਰ ਕੁਰਬਾਨ ਕਰ ਦਿੱਤੇ। ਇੰਨੀ ਕੁਰਬਾਨੀਆਂ ਪ੍ਰੇਮ ਕਰਕੇ ਕੁਰਬਾਨੀ ਹੁੰਦੀ ਹੈ, ਦਰਜਾ ਵੀ ਵੱਡਾ ਹੈ। ਗੁਰੂ ਜੀ ਨੇ ਉਹਨਾਂ ਨੂੰ ਆਪਣੇ ਵਿੱਚ ਹੀ ਅਭੇਦ ਕਰ ਲਿਆ, ਆਪਣਾ ਰੂਪ ਹੀ ਬਣਾ ਲਿਆ। ਇਉਂ ਕਰਕੇ ਸਾਧ ਸੰਗਤ ਧੰਨੇ ਨੇ ਹੁਣ ਸ਼੍ਰੀ ਕੱਢ ਲਿਆਂ ਦੀ ਬੇਨਤੀ ਕਰਕੇ, ਅਗਰ ਨਹੀਂ ਛਕੋਗੇ ਐਕਚੁਲੀ ਪੇਟ ਵਿੱਚ ਮਾਰ ਕੇ ਮੈਂ ਵੀ ਆਪਣਾ ਘਾਤ ਕਰ ਲਵਾਂਗਾ, ਤੁਹਾਡਾ ਰੋਸਾ ਮੈਨੂੰ ਚੰਗਾ ਨਹੀਂ ਲੱਗਦਾ ਹੈ। ਇਉਂ ਸਰਬ ਸੁਭਾਅ ਦੇ ਨਾਲ ਬੇਨਤੀ ਕਰਕੇ ਜਦੋਂ ਦੇਖਿਆ ਵੀ ਕੁਛ ਨਹੀਂ ਛਕਿਆ, ਸਾਧ ਸਿੰਘ ਆਪਣਾ ਹੱਥ ਛੁਰੀ ਵਾਲਾ ਉਭਾਰਿਆ ਪੇਟ ਵਿੱਚ ਛੁਰੀ ਮਾਰਨ ਵਾਸਤੇ। ਪਰ ਪਰਮੇਸ਼ੁਰ ਸਰਬ ਸ਼ਕਤੀਮਾਨ ਹੈ, ਗੁਰੂ ਸੱਤਵੇਂ ਪਾਤਸ਼ਾਹ ਹਰ ਰਾਏ ਸਾਹਿਬ ਮਹਾਰਾਜ ਜੀ ਜੋ ਜਦੋਂ ਨੇ ਭਾਈ ਗੋਦਾ ਕਾਬਲ ਰਹਿੰਦਾ ਹੈ, ਰੋਜ਼ ਚਰਨਾਂ ਦਾ ਧਿਆਨ ਧਰਦਾ ਹੈ, ਅੰਮ੍ਰਿਤ ਵੇਲੇ ਪੈਰ ਸਵਾ ਪੈਰ ਆਦਿ ਨੇ ਉੱਠ ਕੇ ਇਸ਼ਨਾਨ ਆਦਿ ਕਰਕੇ ਚਰਨਾਂ ਦਾ ਧਿਆਨ ਧਰਕੇ ਸਵਾ ਸਵਾ ਸਿਮਰਨ ਕਰਦਾ ਹੈ। ਅੱਜ ਵੀ ਉਸਨੇ ਐਸਾ ਹੀ ਕੀਤਾ। ਅੱਜ ਇਤਨੀ ਗਹਿਰੀ ਸਮਾਧੀ ਲੱਗੀ, ਗਹਿਰਾ ਧਿਆਨ ਟਿਕ ਗਿਆ, ਧਿਆਤਾ ਧਿਆਨ ਤੇ ਤ੍ਰਿਪਤੀ ਵੀਨ ਹੋ ਜਾਂਦੀ ਹੈ। ਪਹਿਲੇ ਤਾਂ ਮਨ ਦੇ ਹਜ਼ਾਰਾਂ ਟੁਕੜੇ ਹਨ, ਫਿਰ ਇਹਨੂੰ ਤਿੰਨ ਹਿੱਸਿਆਂ ਵਿੱਚ ਵੰਡ ਲੈਣਾ ਪੈਂਦਾ। ਧਿਆਤਾ ਧਿਆਨ ਤੇ, ਧਿਆਤਾ ਧਿਆਨ ਧਰਨ ਵਾਲਾ, ਧਿਆਨ ਖਿਆਲ ਤੇ ਜਿਹਦਾ ਧਿਆਨ ਧਰਦਾ ਹੈ, ਤਿੰਨ ਹੁੰਦੇ ਨੇ। ਅਸੀਂ ਰਿਓ ਇਹਦਾ ਅਭਿਆਸ ਕਰਦੇ ਕਰਦੇ ਇੱਕ ਰਹਿ ਜਾਂਦਾ, ਕੇਵਲ ਤੇ ਹੀ ਬਾਕੀ ਰਹਿ ਜਾਇਆ ਕਰਦਾ ਹੈ। ਉਸਨੂੰ ਨਿਰਵਿਕਲਪ ਸਮਾਧ ਕਿਹਾ ਜਾਂਦਾ ਹੈ। ਇਉਂ ਅੱਜ ਭਾਈ ਗੋਦੇ ਦੀ ਨਿਰਵਿਕਲਪ ਸਮਾਧ ਵੀ ਗੁਰੂ ਸੱਤਵੇਂ ਪਾਤਸ਼ਾਹ ਦੇ ਚਰਨਾਂ ਦੇ ਧਿਆਨ ਵਿੱਚ ਮਗਨ ਹੋ ਗਿਆ। ਇੱਧਰ ਕੀਰਤਪੁਰ ਪਹੁੰਚੋ, ਆਸਾ ਜੀ ਦੀ ਵਾਰ ਵਿੱਚ ਆ ਕੇ ਗੁਰੂ ਜੀ ਵੀ ਆਪਣੇ ਤਖ਼ਤਾਂ ਦੂਰ ਹੋ ਜਾਂਦੇ ਹਨ, ਚੌਂਕੜਾ ਮਾਰ ਕੇ ਬੈਠ ਜਾਂਦੇ ਹਨ ਨੇਤਰ ਮੀਟ ਕੇ ਸਮਾਧਿਸ਼ ਪੁਰਸ਼ਾਂ ਨੂੰ। ਆਸਾ ਦੀ ਵਾਰ ਦਾ ਭੁੱਖ ਪਏ ਅਤੇ ਬਾਅਦ ਅਰਦਾਸ ਹੋ ਗਈ। ਅਰਦਾਸ ਹੋਈ ਤੋਂ ਬਾਅਦ ਕੜਾ ਪ੍ਰਸ਼ਾਦ ਵਰਤ ਗਿਆ, ਪਰ ਆਪ ਉਸੀ ਤਰ੍ਹਾਂ ਸਮਾਧਿਸ਼ ਬੈਠੇ ਹਨ। ਇੱਧਰ ਸੇਵਾਦਾਰ ਘੋੜਾ ਲਈ ਖੜਾ ਹੋਇਆ, ਸ਼ਹਿਰ ਵਾਸਤੇ ਜਾਇਆ ਕਰਦੇ ਸਨ, ਪਰ ਆਪ ਉਸੀ ਤਰ੍ਹਾਂ ਬੈਠੇ ਹਨ। ਜਾਣ ਵਾਲੇ ਪ੍ਰੇਮੀ ਪ੍ਰਸ਼ਾਦ ਲੈ ਕੇ ਆਪਣੇ ਆਪਣੇ ਕੰਮਾਂ ਕਾਰਾਂ ਨੂੰ ਚਲੇ ਗਏ, ਲੇਕਿਨ ਕੁਛ ਪ੍ਰੇਮੀ ਇਹ ਜਾਣਨ ਵਾਸਤੇ ਵੀ ਪ੍ਰੇਮੀ ਕਿਸ ਪ੍ਰੇਮੀ ਦੇ ਪ੍ਰੇਮ ਦੇ ਬੁੱਧੇ ਹੋਏ ਗੁਰੂ ਜੀ ਅੱਜ ਬੈਠੇ ਹੋਏ ਹਨ। ਖੜਾ ਹੈ ਤੁਹਾਰੇ ਹਰ ਜੀਵ ਬੰਨੇ, thank you। ਤਹਿਤ ਭਗਤ ਵਸਕੇਸ਼ ਅਜੂ ਬਲ ਕੇ ਦੁਆਰ ਖੜੇ। ਹਾਂ ਗੁਰੂ ਹਰਿਰਾਇ ਸਾਹਿਬ ਮਹਾਰਾਜ ਪਹਿਰ ਪਿੰਚੜ ਗਿਆ, ਦੁਪਹਿਰ ਹੋ ਗਈ। ਲਾਂਗੜੀ ਸਿੱਖ ਨੇ ਆ ਕੇ ਅਰਜ਼ ਕੀਤੀ ਲੰਗਰ ਦੇ ਵਾਸਤੇ, ਪਰ ਆਪ ਚੁੱਪ ਚਾਪ ਬੈਠੇ ਹਾਂ, ਅੰਗ ਤੱਕ ਨਹੀਂ ਹਿਲਾਉਂਦੇ। ਜਿਸ ਵਕਤ ਤੀਸਰਾ ਪੈਰ ਹੋਇਆ ਉਸ ਵਕਤ ਉੱਥੇ ਸਿੱਖਾਂ ਨੇ ਅਰਜ਼ ਕੀਤੀ, ਗਰੀਬ ਨਵਾਜ਼ ਅੱਜ ਇਹ ਆਪ ਦਾ ਕੀ ਸੌਦਕ ਸੀ? ਕਹਿਣ ਲੱਗੇ ਭਾਈ ਕਾਬਲ ਦੇ ਵਿੱਚ ਭਾਈ ਗੁੰਦੇ ਨੇ ਚਰਨ ਫੜੇ ਹੋਏ ਸਨ, ਜਿੰਨੀ ਦੇਰ ਤੱਕ ਉਸਨੇ ਚਰਨ ਨਹੀਂ ਛੱਡੇ ਮੈਂ ਕਿਵੇਂ ਉੱਠ ਸਕਦਾ ਸੀ? ਸਮਾਧੀ ਵਿੱਚ ਚਰਨ ਫੜੇ ਸਨ ਸਾਧ ਸਿੰਘ ਉਸ ਮੌਕੇ। ਅੱਜ ਕੱਲ੍ਹ ਵਾਂਗੂ ਖਬਰਾਂ ਦੂਰ ਪਹੁੰਚਣੀਆਂ, ਇਹੋ ਜਿਹਾ ਸੈਂਸ ਦਾ ਜ਼ਮਾਨਾ ਨਹੀਂ ਸੀ, ਪਰ ਜਦੋਂ ਪਤਾ ਲਿਆ ਸੱਚਮੁੱਚੀ ਉਸ ਦਿਨ ਭਾਈ ਗੁੰਦਾ ਤੀਸਰੇ ਪਹਿਰ ਤੱਕ ਸਮਾਧੀ ਵਿੱਚ ਧੁੱਪ ਤੱਪ ਦੇ ਵਿੱਚ ਹੀ ਉਸੀ ਤਰ੍ਹਾਂ ਸਮਾਧਿਕ ਬੈਠਾ ਰਿਹਾ। ਇਉਂ ਪਰਮੇਸ਼ੁਰ ਹਮੇਸ਼ਾ ਪ੍ਰੇਮ ਦੇ ਵਸੀਭੂਤ ਹੈ। ਜਦੋਂ ਧੰਨੇ ਨੇ ਆਪਣਾ ਹੱਥ ਛੁਰੀ ਵਾਲਾ ਉਭਾਰਿਆ ਪੇਟ ਵਿੱਚ ਮਾਰਨ ਵਾਸਤੇ, ਪਰਮੇਸ਼ੁਰ ਦਾ ਸਾਰੇ ਪਰਿਪੂਰਨ ਹੈ ਔਰ ਸਰਵਸ਼ਕਤੀਮਾਨ ਹੈ ਹੀ, ਇਹਦੇ ਲਈ ਸੰਸਥਾ ਹੀ ਕੀ ਹੈ? ਸਵਯੋਂ ਝੱਟ ਹੀ ਸਾਧ ਸਿੰਘ ਨਿਰਾਕਾਰ ਤੋਂ ਸਾਕਾਰ ਹੋ ਕੇ ਧੰਨੇ ਦੇ ਹੱਥ ਨੂੰ ਫੜ ਲੈਂਦਾ ਹੈ। ਕਹਿਣ ਲੱਗੇ ਧੰਨਿਆ, ਲੈ ਵੀ ਆਪਣਾ ਘਾਤ ਨਾ ਕਰ, ਮੈਂ ਛੱਡਾਂ ਜੋ ਕੁਛ ਸਿਖਾਉਂਦਾ। ਸਾਧ ਸਿੰਘ ਝੱਟ ਪ੍ਰਗਟ ਹੋਏ, ਉਸੀ ਤਰ੍ਹਾਂ ਲੱਸੀ ਅਤੇ ਰੋਟੀਆਂ ਖਾਧੀਆਂ, ਅੰਗੋ ਸਾਈ ਪ੍ਰਤੱਖ ਹੋਏ, ਛਾ ਰੋਟੀਆਂ ਲੈ ਭੋਗ ਲਗਾਵੈ, ਹੋਲੇ ਪਾਏ ਗੋਬਿੰਦ ਮਲਾਵੈ। ਇਉਂ ਧੰਨੇ ਨੂੰ ਸ਼ਰਧਾ ਦੇ ਵਸ ਪ੍ਰੇਮ ਦੇ ਵਸ ਹੋ ਕੇ ਪ੍ਰਭੂ ਦਾ ਪਹਿਲੇ ਦਿਨ ਹੀ ਮਿਲਾਪ ਹੋ ਗਿਆ। ਤਦੇ ਗੁਰੂ ਅਰਜਨ ਦੇਵ ਮਹਾਰਾਜ ਦੱਸਦੇ ਨੇ, ਇਹ ਵੀ ਸੁਣ ਕੇ ਜਾਟਰੋ ਉਤਪਤੀ ਲਾਗਾ ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡਭਾਗਾ। ਵਾਵਾ ਵਾਵਾ ਜੀ ਰਬ ਪੁਰ ਤਕ ਨਾ ਬੇਨਤੀ ਕਰੋ। ਦੇਖੋ ਮਹਾਰਾਜ ਅੱਜ ਤੀਸਰਾ ਪੈਰ ਹੋ ਗਿਆ ਹੈ, ਆਪਣੇ ਇੰਨੀ ਦੇਰ ਲਗਾ ਤੀ ਭੋਗ ਲਗਾਉਣ ਨੂੰ, ਮੈਂ ਕੰਮ ਕਾਰ ਵਾਲਾ ਬੰਦਾ ਹਾਂ, ਇੰਨਾ ਵਕਤ ਰੋਜ਼ ਜੇ ਲੱਗਣ ਲੱਗਿਆ ਫਿਰ ਤਾਂ ਭਗਤੀ ਬੜੀ ਔਖੀ ਹੈ, ਅੱਜ ਪਰਣ ਦੋਵੇ ਪਹਿਲੀ ਬੇਨਤੀ ਨਾਲ ਪ੍ਰਗਟ ਹੋਇਆ ਕਰੋਗੇ। ਕਹਿਣਗੇ ਧੰਨਿਆ, ਐਸਾ ਹੀ ਹੋਇਆ ਕਰੇਗਾ। ਸਾਸਿੰਗ ਪਰਣ ਲੈ ਲਿਆ ਇਸ ਤਰੀਕੇ ਸਿਰ, ਇਹ ਸਾਰਾ ਫਲ ਕਾਹਦਾ ਸੀ? ਸ਼ਰਧਾ ਦਾ। ਸ਼ਰਧਾ ਧੰਨੇ ਦੇ ਚਿੱਤਰ ਛੋ ਆਈ, ਬਿਲਕੁਲ ਹੀ ਅਨਪੜ੍ਹ ਲਠ ਭਟਾਚਾਰ ਜਿਸਾਂ ਦਾ ਮੁੰਡਾ ਹੁੰਦਾ ਹੋਇਆ, ਪਹਿਲੇ ਦਿਨ ਹੀ ਪਰਮਾਤਮਾ ਨੂੰ ਉਸਨੇ ਨਿਰਾਕਾਰ ਤੋਂ ਸਾਕਾਰ ਕਰਕੇ ਇਸੀ ਤਰ੍ਹਾਂ ਮਿਸ਼ਨੀਆਂ ਰੋਟੀਆਂ ਅਤੇ ਲੱਸੀ ਛਕਾਈ। ਇਉਂ ਇੱਧਰ ਦੱਸਦੇ ਵੀ ਸ਼ਰਧਾ ਦੇ ਵਿੱਚ ਬੜੀ ਤਾਕਤ ਹੈ, ਸ਼ਰਧਾ ਕਿਤਨਾ ਬਲਵਾਨ ਸਾਧਨ ਹੈ। ਪਹਿਲੇ ਦਿਨ ਹੀ ਪਰਮਾਤਮਾ ਨੂੰ ਪ੍ਰਗਟ ਕਰਕੇ ਦਿਖਾ ਦਿੱਤਾ। ਇਸ ਵਾਸਤੇ ਜਗਿਆਸੂ ਦੇ ਚਿੱਤ ਵਿੱਚ ਸ਼ਰਧਾ ਹੋਣੀ ਚਾਹੀਦੀ ਹੈ, ਗੁਰੂ ਬਚਨਾਂ 'ਤੇ ਵਿਸ਼ਵਾਸ, ਆਪਣੇ ਇਸ਼ਟ ਦੇਵ 'ਤੇ ਵਿਸ਼ਵਾਸ ਐਸਾ ਜੀ ਦੇ ਚਿੱਤ ਵਿੱਚ ਹੈ, ਉਸਨੂੰ ਭਗਤੀ ਕਰਨੀ ਬਹੁਤ ਹੀ ਸੁਖੈਨ ਅਤੇ ਉਸੇ ਦੀ ਭਗਤੀ ਫਲੀ ਹੋਇਆ ਕਰਦੀ ਹੈ। ਅਤੇ ਸਤਸੰਗੀ ਪੁਰਸ਼ ਵਾਸਤੇ ਤਾਂ ਸ਼ਰਧਾ ਲਾਜ਼ਮੀ ਹੀ ਚੀਜ਼ ਹੈ। ਜਿਸ ਦੇਵ ਦਾ ਤ੍ਰੇਤਾ ਸੀ, ਮਾਮੂਲੀ ਕਰਮ ਕਾਂਡੀ ਬ੍ਰਾਹਮਣ ਸੀ। ਇੱਕਦਮ ਧੰਨੇ ਦਾ ਵਿਸ਼ਵਾਸ ਉਸਦੇ ਬਚਨ 'ਤੇ ਹੋ ਆਇਆ, ਜਿਸ ਕਰਕੇ ਉਸਨੇ ਪਹਿਲੇ ਦਿਨ ਹੀ ਪ੍ਰਭੂ ਨੂੰ ਪ੍ਰਗਟ ਕਰ ਲਿਆ। ਇਸ ਕਰਕੇ ਪਹਿਲਾ ਸਾਧਨ ਗੁਰੂ ਜੀ ਸ਼ਰਧਾ ਦੱਸਦੇ ਹਨ, ਤਿੰਨਾਂ ਸਾਧਨਾਂ ਦੀਆਂ ਸ਼ਰਧਾ ਨਿਰਮਾਣ ਦਾ ਉਚਿਤੀ ਇਕਾਗਰਤਾ, ਤਿੰਨ ਸਾਧਨ ਸਤਸੰਗੀ ਪੁਰਸ਼ ਵਾਸਤੇ ਜਿੱਥੇ ਦੱਸੇ, ਉਹਨਾਂ ਸਾਰਿਆਂ 'ਚੋਂ ਪਹਿਲਾਂ ਸ਼ਰਧਾ ਦੀ ਮੁਕਤਸਰ ਦੱਸੀ ਗਈ। ਇਸ ਕਰਕੇ ਸ਼ਰਧਾ ਤੋਂ ਬਿਨਾਂ ਇਸ ਮਾਰਗ ਦੇ ਵਿੱਚ ਕਦਮ ਵੀ ਨਹੀਂ ਰੱਖਿਆ ਜਾਂਦਾ। ਜਿੰਨੀ ਜਿੰਨੀ ਜ਼ਿਆਦਾ ਸ਼ਰਧਾ ਸ਼ਰਧਾ ਹੁੰਦੀ ਹੈ, 1% ਤੋਂ ਲਾ ਕੇ 100% ਤੱਕ, ਇੱਕ ਜਿਹੀ ਜੀ ਕਿਸੇ ਦੀ ਸ਼ਰਧਾ ਉਦਾਂ ਉਦਾਂ ਉਸਨੂੰ ਫਲ ਮਿਲਿਆ ਕਰਦਾ, ਇਹ ਅਸੂਲਨ ਗੱਲ ਹੈ। ਇਸ ਕਰਕੇ ਇਉਂ ਸ਼ਰਧਾ ਪਹਿਲਾ ਦਰਜਾ ਦੱਸਿਆ। ਹੁਣ ਸਮੇਂ ਨੂੰ ਮੁੱਖ ਰੱਖਦੇ ਹੋਏ ਹਾਂ, ਗੱਜ ਵੱਜ ਕੇ ਗੁਰੂ ਸਤੋਤਰ ਵਿੱਚ ਬੋਲੋ, ਉਸ ਤੋਂ ਬਾਅਦ ਅਰਦਾਸ ਵੀ ਸ਼ਾਮਿਲ ਹੋ, ਬਾਅਦ ਵਿੱਚ ਉਪਨਾਵਾਂ ਸੁਣ ਕੇ ਫਿਰ ਚਾਲੇ ਪਾਉਣ ਦੀ ਕੋਸ਼ਿਸ਼ ਕਰੋ। ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ
ਧੰਨ ਹੈ।